दीपक जी बहुत स्वागत है तुहाडा। सत श्री अकाल जी।
ਸਤਿ ਸ਼੍ਰੀ ਅਕਾਲ ਵੀਰ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਗੱਲ ਅੱਜ ਸ਼ੁਰੂ ਕਰਦੇ ਹਾਂ ਸੰਦੀਪ ਸਿੰਘ ਵਾਲੇ ਮਾਮਲੇ ਤੋਂ। ਇਹ ਜੇਲ੍ਹ ਦੇ ਵਿੱਚ ਹੋਏ ਕਤਲ ਨਾਲ ਸੰਬੰਧਿਤ ਗੱਲਬਾਤ ਹੈ ਜੀ, ਉਹੀ ਕੇਸ ਹੈ ਇਹ, ਅਤੇ ਸਰਕਾਰ ਇੱਥੇ ਚੁੱਪ ਕਿਉਂ ਆ?
ਬਿਲਕੁਲ ਜੀ, ਇਹ ਮਾਮਲਾ ਸੰਦੀਪ ਸਿੰਘ ਸੰਨੀ ਹੋਰਾਂ ਨਾਲ ਜੁੜਿਆ ਮਾਮਲਾ ਹੈ। ਸੂਰੀ ਕਤਲਕਾਂਡ ਦੇ ਮਾਮਲੇ 'ਚ ਸੰਦੀਪ ਸਿੰਘ ਟਰਾਇਲ 'ਤੇ ਹੈ ਅਤੇ ਹੈ ਨਾ, ਉਸ ਤਰ੍ਹਾਂ ਉਹਦਾ ਕੇਸ ਚੱਲ ਰਿਹਾ। ਜਦੋਂ ਸੰਦੀਪ ਸਿੰਘ ਸੂਰੀ ਮਾਮਲੇ 'ਚ ਫਸਦਾ ਹੈ ਤਾਂ ਠੀਕ ਹੈ ਵੀ ਕਾਨੂੰਨੀ ਤੌਰ ਦੇ ਉੱਤੇ ਉਹਦੇ 'ਤੇ ਕਤਲ ਦੀ ਧਾਰਾ ਹੈ ਅਤੇ ਉਸ ਤਹਿਤ ਉਹਦੇ ਕੇਸ ਚੱਲ ਰਿਹਾ। ਹੁਣ ਸੂਰੀ ਦੀ ਵਿਚਾਰਧਾਰਾ ਨਾਲ ਤੁਸੀਂ ਸਹਿਮਤ ਸੀ, ਨਹੀਂ ਸੀ, ਅਸਹਿਮਤ ਸੀ, ਕੀ ਸੀ, ਪਰ ਕਾਨੂੰਨ ਇਹਨਾਂ ਚੀਜ਼ਾਂ ਨੂੰ ਨਹੀਂ ਦੇਖਦਾ। ਅਗਲਾ ਕਹਿੰਦਾ ਕਤਲ ਹੋਇਆ ਜੀ, ਸੋ ਉਸ ਕਤਲ ਦੇ ਆਧਾਰ 'ਤੇ ਉਹਦੇ ਕੇਸ ਚੱਲਿਆ। ਹੁਣ ਉਸ ਤੋਂ ਬਾਅਦ ਵਾਲੀ ਜਿਹੜੀ ਘਟਨਾ ਹੈ, ਨੋਟ ਕਰਨ ਵਾਲਾ ਪਹਿਲੂ ਉਹ ਹੈ ਕਿ ਪਟਿਆਲਾ ਜੇਲ੍ਹ ਦੇ ਵਿੱਚ ਇੱਕ ਬੈਰਕ ਦੇ ਵਿੱਚ ਤਿੰਨ ਪੁਲਿਸ ਵਾਲੇ ਸਜ਼ਾ ਕੱਟ ਰਹੇ ਨੇ। ਉਹ ਪੁਲਿਸ ਵਾਲੇ ਕੌਣ ਨੇ? ਉਮਰ ਦਰਾਜ ਨੇ, ਆਪਣੀ ਉਮਰ ਹੰਢਾ ਚੁੱਕੇ ਨੇ, ਨੌਕਰੀ ਲੰਘਾ ਚੁੱਕੇ ਨੇ। ਉਹ ਤੋਂ ਬਾਅਦ ਉਹਨਾਂ ਦੇ ਖਿਲਾਫ਼ ਇਹ ਕੇਸ ਸਾਬਤ ਹੋ ਜਾਂਦਾ ਕਿ ਝੂਠਾ ਪੁਲਿਸ ਮੁਕਾਬਲਾ ਕੀਤਾ ਸੀ ਜਿਨ੍ਹਾਂ ਨੇ। ਝੂਠੇ ਪੁਲਿਸ ਮੁਕਾਬਲੇ 'ਚ ਦੋਸ਼ੀ ਪਾਏ ਗਏ ਪੁਲਿਸ ਅਧਿਕਾਰੀ ਜਿਹੜੇ ਸਾਬਕਾ ਨੇ, ਉਹ ਹੁਣ ਆਪਣੀ ਸਜ਼ਾ ਕੱਟ ਰਹੇ ਨੇ। ਉਸ ਬੈਰਕ ਦੇ ਵਿੱਚ ਸੰਦੀਪ ਸਿੰਘ ਸੰਨੀ ਨੂੰ, ਜਿਹਦਾ ਕੇਸ ਅਜੇ ਟ੍ਰਾਇਲ 'ਤੇ ਅਜੇ ਫੈਸਲਾ ਨਹੀਂ ਹੋਇਆ, ਉਹਨੂੰ ਸਜ਼ਾ ਨਹੀਂ ਹੋਈ ਅਜੇ, ਉਸ ਨੂੰ ਉਸ ਬੈਰਕ 'ਚ ਰੱਖਿਆ ਗਿਆ। ਪਹਿਲਾ ਨੁਕਤਾ ਤਾਂ ਇੱਥੋਂ ਹੀ ਖੜਾ ਹੁੰਦਾ ਹੈ ਕਿ ਜਦੋਂ ਇੱਕ ਕੈਦੀ ਨੇ ਅਤੇ ਦੂਸਰੇ ਦਾ ਕੇਸ ਅਜੇ ਚੱਲ ਰਿਹਾ, ਉਹਨਾਂ ਨੂੰ ਇਕੱਠਿਆਂ ਇੱਕ ਬੈਰਕ 'ਚ ਕੀ ਰੱਖਿਆ ਜਾ ਸਕਦਾ? ਕੀ ਇਹ ਸਹੀ ਤਰੀਕਾਕਾਰ? ਕੈਦੀਆਂ ਲਈ ਵੱਖਰੀ ਅਤੇ ਜੁਡੀਸ਼ਲ ਹਿਰਾਸਤ 'ਚ ਆਇਆਂ ਲਈ ਵੱਖਰੀ, ਇਹ ਪ੍ਰਕਿਰਿਆ ਨਹੀਂ ਹੁੰਦੀ? ਚਲੋ, ਮੈਂ ਕਹਿੰਦਾ ਤੁਹਾਡੇ ਕੋਲ ਥਾਂ ਦੀ ਕਮੀ ਹੈ, ਕੁਛ ਹੈ। ਫਿਰ ਉਹ ਤੋਂ ਬਾਅਦ ਕੈਦੀ ਰੱਖਣ ਲੱਗਿਆਂ ਇਹ ਜ਼ਰੂਰ ਦੇਖਿਆ ਜਾਂਦਾ ਕਿ ਆਪਸ 'ਚ ਕੋਈ ਟਕਰਾਅ ਵਾਲੀ ਕੜੀ ਤਾਂ ਨਹੀਂ। ਜਦੋਂ ਸੰਦੀਪ ਸਿੰਘ ਦੇ ਮਾਮਲੇ 'ਚ ਇਹ ਪਤਾ ਹੈ ਕਿ ਇਹ ਜਿਸ ਵਿਚਾਰਧਾਰਾ 'ਚੋਂ ਆਇਆ, ਉਹਦੇ ਸਾਹਮਣੇ ਤੁਸੀਂ ਉਹੋ ਜਿਹੇ ਬੰਦੇ ਬਿਠਾ ਰਹੇ ਹੋ ਜਿਨ੍ਹਾਂ ਨੇ ਝੂਠੇ ਪੁਲਿਸ ਮੁਕਾਬਲਿਆਂ 'ਚ ਹੱਥ ਆਪਣੇ ਲਾਲ ਕੀਤੇ ਹੋਏ ਨੇ, ਅਤੇ ਉੱਥੇ ਟਕਰਾਅ ਤਾਂ ਰੋਜ਼ ਹੁੰਦਾ ਹੋਊਗਾ ਜੀ, ਚਾਹੇ ਉਹ ਵਿਚਾਰਕ ਹੋਵੇ ਚਾਹੇ ਹੱਥੋਪਾਈ ਵਾਲਾ ਹੋਵੇ। ਫਿਰ ਉਹ ਤਾਂ ਰੋਜ਼ ਖੜਕਾ ਦੜਕਾ ਹੁੰਦਾ ਹੋਊਗਾ। ਹੁਣ ਇਹ ਹੈ ਕਿ ਉਹ ਮੂੰਹ ਜਵਾਨੀ ਕਲਾਮੀ ਹੁੰਦਾ ਸੀ ਕਿ ਹੱਥੋਂ ਪਾਈ ਵਾਲਾ ਹੁੰਦਾ ਸੀ, ਇਹ ਤਾਂ ਹੁਣ ਪੁਲਿਸ ਪ੍ਰਸ਼ਾਸਨ ਜਾਣੇ ਜਾਂ ਸੰਦੀਪ ਸਿੰਘ ਨੂੰ ਪਤਾ ਹੋ ਜਾਂ ਪੁਲਿਸ ਵਾਲਿਆਂ ਨੂੰ। ਪਰ ਲੰਘੇ ਦਿਨੀ ਪੁਲਿਸ ਨੇ ਖਬਰ ਨਸਰ ਕੀਤੀ ਜੇਲ੍ਹ ਪ੍ਰਸ਼ਾਸਨ ਦੇ ਹਵਾਲੇ ਨਾਲ ਕਿ ਜੀ, ਸੰਦੀਪ ਸਿੰਘ ਨੇ ਇਹਨਾਂ ਪੁਲਿਸ ਮੁਲਾਜ਼ਮਾਂ ਦੇ ਉੱਤੇ ਰੌੜ ਨਾਲ ਹਮਲਾ ਕਰਤਾ। ਉਸ ਤੋਂ ਬਾਅਦ ਜੀ ਉਹ ਬੰਦੇ ਜ਼ਖਮੀ ਹੋ ਗਏ ਜੀ, ਉਹਨਾਂ ਨੂੰ ਰਜਿੰਦਰ ਹਸਪਤਾਲ ਲਿਜਾਇਆ ਗਿਆ ਜੀ, ਜਿਹਨਾਂ 'ਚੋਂ ਦੋ ਨੂੰ ਤਾਂ ਮੱਲਾਂ ਪੱਟੀ ਕਰਕੇ ਜੀ ਠੀਕ ਠਾਕ ਦਵਾਈ ਬੂਟੀ ਦੇ ਕੇ ਭੇਜਤਾ ਜੀ, ਇੱਕ ICU ਚਲਾ ਗਿਆ ਜੀ, 7 ਦਿਨਾਂ ਬਾਅਦ ਉਹਦੀ ਮੌਤ ਹੋ ਗਈ ਜੀ। ਹੁਣ ਉਹ ਸੁੱਬਾ ਸਿੰਘ ਨਾਂ ਦਾ ਸਾਬਕਾ ਇੰਸਪੈਕਟਰ ਮਾਰਿਆ ਗਿਆ। ਹੁਣ ਅਜੇ ਸਵਾਲ ਦਾ ਜਵਾਬ ਮਾਣਯੋਗ ਅਦਾਲਤ ਨੂੰ ਜਾਂ ਸਰਕਾਰ ਵੱਲੋਂ ਜਾਂ ਖੁਦ ਪੁਲਿਸ ਪ੍ਰਸ਼ਾਸਨ ਜੇਲ੍ਹ ਪ੍ਰਸ਼ਾਸਨ ਵੱਲੋਂ ਇਹ ਸਾਹਮਣੇ ਨਹੀਂ ਲਿਆਂਦਾ ਗਿਆ ਕਿ ਵੀ ਤੁਸੀਂ ਇਹ ਖਬਰ ਤਾਂ ਦੇਤੀ ਕਿ ਰੌੜ ਨਾਲ ਹਮਲਾ ਹੋਇਆ, ਪਰ ਇਹ ਨਹੀਂ ਦੱਸਿਆ ਕਿ ਜੀ ਬੈਰਕ 'ਚ ਰੌੜ ਆਈ ਕਿੱਥੋਂ, ਆਪਣੇ ਆਪ ਤੁਰ ਕੇ ਆ ਗਈ ਸੀ ਜਾਂ ਕੋਈ ਰੱਖ ਗਿਆ ਸੀ। ਜੇ ਉਹ ਆਈ ਵੀ ਤਾਂ ਪਹਿਲਾ ਵਾਰ ਸੰਦੀਪ ਨੇ ਕੀਤਾ ਸੀ ਕਿ ਪਹਿਲਾਂ ਪੁਲਿਸ ਵਾਲਿਆਂ ਨੇ ਕੀਤਾ ਸੀ? ਇਹ ਤਾਂ ਵੈਸੇ ਵੀ ਰੌੜ ਦੀ ਤਾਂ ਦੂਰ ਦੀ ਗੱਲ ਆ। ਜੇ ਉਹ ਮਤਲਬ ਮੰਨ ਲਈਏ ਕਿ ਆਪਾਂ ਹੱਥੋਂ ਪਾਈ ਵਾਲਾ ਪਹਿਲੂ ਵੀ ਹੋਵੇ ਤੇ ਉਹ ਤਿੰਨੇ ਜਿਵੇਂ ਉਮਰ ਦਰਾਜ ਨੇ ਹੈ ਤੇ ਇਹ ਨੌਜਵਾਨ ਸੀ, ਤਾਂ ਉਹ ਵੈਸੇ ਹੀ ਇੱਕ ਦੀ ਕੋਈ ਸਿੱਧੀ ਲੱਗ ਜਾਂਦੀ, ਉਹਦੇ ਨਾਲ ਵੀ ਸੱਟ ਪਿੱਟ ਤਾਂ ਇਹੀ ਜਿਹੀ ਲੱਗ ਸਕਦੀ ਹੈ, ਉਹ ਤਾਂ ਇਹ ਵੀ ਪਹਿਲੂ ਹੈਗਾ। ਪਰ ਸਵਾਲ ਤਾਂ ਇਹ ਹੈ ਕਿ ਤੁਸੀਂ ਰੌੜ ਦੱਸ ਰਹੇ ਹੋ ਤਾਂ ਰੋਡ ਉੱਥੇ ਤੱਕ ਪਹੁੰਚਦੀ ਕਿਵੇਂ, ਫਿਰ ਇਹ ਕਿਹਦੀ ਨਾਕਾਮੀ ਨਾਲ, ਤੇ ਲੜਾਈ ਦੀ ਪਹਿਲਕਦਮੀ ਕੀ ਤੋਂ ਬਾਹਰ ਪਹਿਲਾਂ ਕੀ ਤੋਂ, ਇਹ ਸਵਾਲ ਅਜੇ ਖੜੇ ਨੇ। ਹੁਣ ਲੋਕਾਂ ਦੀ ਨਜ਼ਰ 'ਚ ਮਤਲਬ ਕਿ ਉਹ ਪੁਲਿਸ ਵਾਲੇ ਜੋ ਮਰਜ਼ੀ ਹੋਣ ਤਾਂ ਅਗਲੇ ਘਰ ਦੇ ਤਾਂ ਰੋਂਦੇ ਹੋਣਗੇ ਕਿ ਸਾਡਾ ਜੀ ਤੁਹਾਡੀ ਕਸਟਡੀ 'ਚ ਕਿਵੇਂ ਮਾਰਿਆ ਗਿਆ, ਉਹ ਤਾਂ ਪੁਲਿਸ ਵਾਲਿਆਂ ਨੂੰ ਪੁੱਛਣਗੇ। ਮਾਮਲਾ ਇੱਥੇ ਵੀ ਨਹੀਂ ਰੁਕਿਆ ਕਿ ਜੇ ਤੁਸੀਂ ਇਸ ਮਾਮਲੇ 'ਤੇ ਵੀ ਕਹੋ ਜੀ ਸੰਦੀਪ ਸਿੰਘ 'ਤੇ ਖੋਰ ਕੇਸ ਚੱਲਣਾ, ਚਲਾਓ, ਕਾਨੂੰਨੀ ਕਾਰਵਾਈ ਚਲਾਓ ਜੋ ਬਣਦੀ ਆ, ਪਰ ਮਾਮਲਾ ਤਾਂ ਮਨੁੱਖੀ ਅਧਿਕਾਰਾਂ ਦੇ ਹੱਕ ਹਕੂਕਾਂ ਦਾ ਆ ਗਿਆ
ਜੀ,
ਕਿ ਵੀ ਇਸ ਘਟਨਾ ਤੋਂ ਬਾਅਦ ਸੰਦੀਪ ਦੇ ਨਾਲ ਕਹਿੰਦੇ ਜੀ ਬੁਰੀ ਤਰ੍ਹਾਂ ਕੁੱਟਮਾਰ ਹੋਈ, ਦੁਰਵਿਵਹਾਰ ਹੋਇਆ, ਉਹਦੇ ਨਾਲ ਬਸ ਲੁਕੀ ਹੋਈ, ਉਹਦੇ ਨਾਲ ਥਰਡ ਡਿਗਰੀ ਦਾ ਵਰਤੋਂ ਹੋਈ, ਇਹ ਉਹਦੇ ਘੁੰਮਣ ਬ੍ਰਦਰ ਵਕੀਲਾਂ ਦਾ ਵੀ ਕਹਿਣਾ, ਇਹ ਧਰਨੇ 'ਤੇ ਬੈਠੇ ਉਹਦੇ ਹੱਕ 'ਚ ਆਏ ਲੋਕਾਂ ਦਾ ਵੀ ਕਹਿਣਾ, ਅਤੇ ਇਹੀ ਉਹਦਾ ਭਰਾ ਦੱਸ ਰਿਹਾ ਜੀ। ਹੁਣ ਇਹ ਤੋਂ ਵੀ ਅਗਾਂਹ ਅਦਾਲਤ ਦੇ ਵਿੱਚ ਇਹਨੂੰ ਪੇਸ਼ ਨਹੀਂ ਕੀਤਾ। ਜਦੋਂ ਇਸ ਮਸਲੇ 'ਤੇ ਅਦਾਲਤ ਤੱਕ ਮਾਮਲਾ ਗਿਆ, ਕਹਿੰਦੇ ਜੀ ਖਤਰਾ ਹੈ ਜੀ, ਇਹਨੂੰ ਪੇਸ਼ ਨਹੀਂ ਕੀਤਾ ਜਾ ਸਕਦਾ।
ਜੀ
ਤੁਸੀਂ ਕਮਾਲ ਦੇਖੋ ਪੀਜੀ ਜੀ ਕਿ ਸੰਦੀਪ ਨੂੰ ਅਦਾਲਤ ਤੱਕ ਜੇਲ੍ਹ ਤੋਂ ਲਿਜਾਣਾ ਖਤਰਾ ਹੈ, ਪਰ ਜਦੋਂ ਅਦਾਲਤੀ ਹੁਕਮ ਆ ਗਏ ਕਿ ਇਹਦੇ ਮੈਡੀਕਲ ਕਰਾਓ, ਇਹਦੇ ਪਰਿਵਾਰ ਨੂੰ, ਇਹਦੇ ਭਰਾ ਨੂੰ, ਇਹਦੇ ਵਕੀਲ ਨੂੰ ਮਿਲਣ ਦੀ ਇਜਾਜ਼ਤ ਦਿਓ, ਤਾਂ ਫਿਰ ਤਬਾਦਲੇ ਦੇ ਹੁਕਮ ਦੇ ਉੱਤੇ ਜੀ ਕਿ ਅਸੀਂ ਇਹਨੂੰ ਪਟਿਆਲੇ ਤੋਂ ਸੰਗਰੂਰ ਜੇਲ੍ਹ ਲੈ ਕੇ ਜਾ ਰਹੇ ਹਾਂ। ਮਤਲਬ ਪਟਿਆਲੇ ਤੋਂ ਸੰਗਰੂਰ ਜੇਲ੍ਹ ਬਦਲਣ ਲੱਗੇ ਕੋਈ ਖਤਰਾ ਨਹੀਂ,
ਜੀ
ਪਰ ਪਟਿਆਲੇ ਤੋਂ ਅਦਾਲਤ ਲਿਆਉਣ ਲੱਗੇ ਖਤਰਾ। ਫਿਰ ਇਹਦਾ ਮਤਲਬ ਸ਼ੰਕੇ ਸ਼ੋਭੇ ਪੈਦਾ ਹੋ ਗਏ, ਕੋਈ ਹੋਰ ਖੇਡ ਚੱਲ ਰਹੀ ਹੈ, ਕਿਸੇ ਹੋਰ ਦੇ ਇਸ਼ਾਰੇ 'ਤੇ ਕੰਮ ਹੋ ਰਿਹਾ। ਅਤੇ ਹੁਣ ਮੈਡੀਕਲ ਕਰਾਉਣ ਤੋਂ ਭੱਜਦੇ ਰਹੇ, 3 ਦਿਨ ਲੰਘਾ ਤੇ ਜੀ ਇਸੇ ਰੌਲੇ ਰੱਪੇ 'ਚ। ਆਖਿਰ ਅੱਜ ਸੰਗਰੂਰ ਪੇਸ਼ ਕੀਤਾ ਅਤੇ ਹੁਣ ਮੈਡੀਕਲ ਹੋਇਆ, ਉਹ ਤੋਂ ਅੱਗੇ ਪ੍ਰਕਿਰਿਆ ਚੱਲੂਗੀ। ਸਵਾਲ ਇਹ ਹੈ ਕਿ ਜੀ ਕਿ ਮੈਡੀਕਲ ਕਰਾਉਣ ਤੋਂ ਕੌਣ ਰੋਕ ਰਿਹਾ ਸੀ, ਮੈਡੀਕਲ ਕੌਣ ਨਹੀਂ ਕਰਾਉਣ ਦੇ ਰਿਹਾ ਸੀ। ਦੂਸਰੇ ਪਾਸੇ ਮੈਂ ਕਹਿੰਦਾ ਕਿ ਘਟਨਾ ਵਾਪਰ ਗਈ, ਲੜਾਈ ਹੋ ਗਈ, ਉਹ ਤੋਂ ਬਾਅਦ ਪੁਲਿਸ ਨੇ ਤਸ਼ੱਦਦ ਢਾਤਾ, ਇਹ ਆਪਣੀ ਆਦਤ ਹੈ, ਪੁਲਿਸ ਦਾ ਤਰੀਕਾਕਾਰ ਹੈ, ਪਰ ਸਰਕਾਰ ਦਾ ਰੋਲ ਕੀ ਹੈ ਜੀ ਇਹਦੇ ਮਾਮਲੇ 'ਚ? ਸਰਕਾਰ ਦੀ ਜ਼ਿੰਮੇਵਾਰੀ ਨਹੀਂ ਤੈ ਅਧਿਕਾਰੀਆਂ ਤੋਂ ਪੁੱਛਗਿੱਛ ਕਰਨਾ, ਕੋਈ ਜਾਂਚ ਕਮੇਟੀ ਬਿਠਾਉਣਾ, ਕੋਈ ਰਿਪੋਰਟ ਲੈਣਾ? ਮੁੱਖ ਮੰਤਰੀ ਸਾਹਿਬ ਅਜੇ ਤੱਕ ਤਾਂ ਪੰਜਾਬ ਦੇ ਵਿੱਚ ਜਿਹੜਾ ਯੂਪੀ ਬਿਹਾਰ ਵਾਲਾ ਮੁੱਦਾ ਵੱਡਾ ਬਣਦਾ ਜਾ ਰਿਹਾ, ਉਹਦੇ 'ਤੇ ਕੋਈ ਰਿਐਕਟ ਨਹੀਂ ਕੀਤਾ ਅੱਜ ਤੱਕ, ਸਹੀ ਰੂਪ 'ਚ ਜੋ ਬਣਦਾ ਬਤੌਰ ਸਰਕਾਰ, ਉਹਨਾਂ ਦਾ ਕੋਈ ਪਹਿਲੂ ਉਹਦੇ 'ਤੇ ਉੱਭਰ ਕੇ ਸਾਹਮਣੇ ਨਹੀਂ ਆਇਆ। ਅਤੇ ਇਸ ਮਸਲੇ 'ਤੇ ਵੀ ਤੁਸੀਂ ਪਿਟਕਾਰੀ ਬੈਠੇ ਹੋ, ਚੁੱਪਧਾਰੀ ਬੈਠੇ ਹੋ ਬਈ। ਪੰਜਾਬ ਦੇ ਵਿੱਚ ਜੇਲ੍ਹ ਵਿਭਾਗ ਵੀ ਹੈ, ਪੰਜਾਬ ਸਰਕਾਰ ਦੇ ਵਿੱਚ ਗ੍ਰਹਿ ਵਿਭਾਗ ਵੀ ਹੈ, ਤੁਹਾਡੇ ਕੋਲ ਹੈ ਗ੍ਰਹਿ ਵਿਭਾਗ, ਤੁਸੀਂ ਮੰਤਰੀ ਹੋ, ਮੁੱਖ ਮੰਤਰੀ ਹੋਣ ਦੇ ਨਾਲ ਨਾਲ ਵੀ ਤੁਹਾਡੀ ਜ਼ਿੰਮੇਵਾਰੀ ਹੈ। ਸੋ ਇਹ ਸਾਰਾ ਕੁਛ ਹੁੰਦਿਆਂ ਵੀ ਸਰਕਾਰ ਦੀ ਚੁੱਪੀ ਕਈ ਸਵਾਲ ਖੜ੍ਹੇ ਕਰਦੀ ਹੈ, ਫਿਰ ਇਹ ਸਵਾਲ ਕਿਸੇ ਇੱਕ ਧਿਰ ਨਾਲ ਜਾਣ ਦੇ, ਇੱਕ ਧਿਰ ਨਾਲ ਖੜ੍ਹੇ ਹੋਣ ਦੇ, ਇੱਕ ਧਿਰ ਨੂੰ ਬਚਾਉਣ ਦੇ, ਇਹ ਵੀ ਸਵਾਲ ਨਾਲ ਪੈਦਾ ਹੋ ਗਏ ਜੀ ਫਿਰ।
ਜੀ ਅੱਛਾ ਦੀਪਕ ਜੀ, ਇਹ ਦੱਸਿਓ ਇਹ ਗੱਲ ਚੱਲ ਰਹੀ ਹੈ ਵੀ ਜਿਹੜੇ ਪਰਾਲੀ ਸਾੜਦੇ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ?
ਬਿਲਕੁਲ ਜੀ, ਇਹ ਸੁਪਰੀਮ ਕੋਰਟ ਦੀ ਗੰਭੀਰ ਟਿੱਪਣੀ ਹੈ। ਮਾਨਯੋਗ ਸੁਪਰੀਮ ਕੋਰਟ ਨੇ ਪਰਾਲੀ ਸਾੜਨ ਵਾਲੇ ਕੇਸਾਂ ਦੇ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਨੂੰ ਸਿੱਧੀ ਹਦਾਇਤ ਕੀਤੀ ਕਿ ਪਰਾਲੀ ਸਾੜਨ ਵਾਲਿਆਂ ਨੂੰ ਗ੍ਰਿਫਤਾਰ ਕਰੋ। ਪੰਜਾਬ ਸਰਕਾਰ ਦੇ ਵਕੀਲ ਉੱਥੇ ਕਹਿ ਵੀ ਰਹੇ ਸੀ ਜੀ ਕਿ ਜੀ ਛੋਟੇ ਕਿਸਾਨ ਹੁੰਦੇ ਨੇ ਜੀ, ਫਿਰ ਜੀ ਉਹਨਾਂ ਦਾ ਰੋਜ਼ੀ ਰੋਟੀ ਪਰਿਵਾਰ ਦੀ ਇੱਕੋ ਜੀ ਤੇ ਸਿਰ 'ਤੇ ਚੱਲਦੀ ਜੋ ਅੰਦਰ ਚਲਾ ਗਏ ਜੀ। ਉਹ ਕਹਿੰਦੇ ਅਸੀਂ ਇਹ ਥੋੜ੍ਹਾ ਕਹਿ ਰਹੇ ਹਾਂ ਕਿ ਸਾਰਿਆਂ ਨੂੰ ਗ੍ਰਿਫਤਾਰ ਕਰ ਲਓ, ਜਿਵੇਂ ਆਪਣੇ ਉਹ ਕਹਾਵਤ ਆ ਨਾ ਕਿ ਕਾਂ ਤਾਂ ਟੰਗੋ।
ਜੀ
ਤੇ ਸੁਪਰੀਮ ਕੋਰਟ ਕਹਿੰਦੀ ਵੀ ਪ੍ਰਦੂਸ਼ਣ ਨਾਲ ਦਿੱਲੀ ਚੌਕ ਹੋ ਜਾਂਦੀ ਆ, ਦਿੱਲੀ ਬੰਦ ਹੋ ਜਾਂਦੀ ਆ, ਹੈ ਨਾ, ਇਹ ਵਾਰ ਵਾਰ ਅੱਗ ਲੱਗਦੀ ਆ, ਕਿਉਂ ਨਹੀਂ ਰੁਕਦੀ, ਸਰਕਾਰਾਂ ਰੋਕ ਕਿਉਂ ਨਹੀਂ ਪਾਉਂਦੀਆਂ, ਹੈ ਨਾ, ਇਸ ਲਈ ਜੇ ਸਰਕਾਰਾਂ ਨਹੀਂ ਕਰ ਪਾ ਰਹੀਆਂ ਫਿਰ ਸਾਨੂੰ ਦੱਸੋ, ਅਸੀਂ ਐਕਸ਼ਨ ਲੈਂਦੇ ਹਾਂ। ਇਹ ਕਹਿੰਦੇ ਚੇਤਾਵਨੀ ਨਾਲ, ਜੁਰਮਾਨਿਆਂ ਨਾਲ ਜੇ ਗੱਲ ਨਹੀਂ ਬਣਦੀ ਤਾਂ ਗ੍ਰਿਫਤਾਰ ਕਰੋ। ਪੰਜਾਬ ਸਰਕਾਰ ਨੇ ਜਿਹੜਾ ਪਰਾਲੀ ਨੂੰ ਅੱਗ ਲਾਉਣ 'ਤੇ 10,000 ਦਾ ਜੁਰਮਾਨਾ ਸੀ ਉਹਨੂੰ 15 ਲੱਖ ਕਰ ਲਿਆ। ਅਤੇ ਦੂਸਰੇ ਪਾਸੇ ਜੇ ਕੇਸਾਂ ਦੀ ਗੱਲ ਕਰੋ ਤਾਂ ਕੇਸ ਘਟੇ ਨੇ ਪਿਛਲੀ ਵਾਰ ਦੇ ਮੁਕਾਬਲੇ। ਮੈਂ ਦੇਖ ਰਿਹਾ ਸੀ 2022 ਦੇ ਵਿੱਚ ਪੰਜਾਬ 'ਚ 50,000 ਦੇ ਕਰੀਬ ਕੇਸ ਰਿਕਾਰਡ 'ਚ ਚੜ੍ਹੇ ਸੀਗੇ ਅੱਗ ਲਾਉਣ ਦੇ, ਜਿਹੜੇ ਮਤਲਬ ਕਿ ਪਿਛਲੇ ਸਾਲ ਲੰਘੇ ਸਾਲ 2023 ਦੇ ਵਿੱਚ 36,000 ਰਹਿ ਗਏ ਸੀ, 2024 'ਚ 10,000 ਰਹਿ ਗਏ ਸੀ। ਹਰਿਆਣਾ 'ਚ ਵੀ 2022 ਦੇ ਵਿੱਚ 3600 ਕੇਸ ਰਿਕਾਰਡ ਹੋਏ, 2023 'ਚ 2400 ਹੋਏ, ਅਤੇ 2024 'ਚ ਘੱਟ ਕੇ 1373 ਹੋਏ। ਸੋ ਇਹਦਾ ਮਤਲਬ ਕੇਸ ਰਿਕਾਰਡ 'ਚ ਵੀ ਘੱਟ ਰਹੇ ਨੇ, ਪਰ ਉਹਦੇ ਬਾਵਜੂਦ ਵੀ ਮਾਨਯੋਗ ਸੁਪਰੀਮ ਕੋਰਟ ਦੀ ਜਿਹੜੀ ਟਿੱਪਣੀ ਆ
ਜੀ,
ਉਹ ਇਕੱਲੀ ਇੱਕ ਧਿਰ ਨੂੰ ਧਿਆਨ 'ਚ ਰੱਖ ਕੇ ਕਿਉਂ? ਜੇ ਤਾਂ ਪ੍ਰਦੂਸ਼ਣ ਦਾ ਮਸਲਾ
ਜੀ,
ਫਿਰ ਤਾਂ ਇਹ ਸਮੁੱਚੇ ਤੌਰ 'ਤੇ ਬਚਣ ਦੀ ਲੋੜ ਹੈ ਕਿ ਵੀ ਜਿਹੜਾ ਕੁੱਲ ਪ੍ਰਦੂਸ਼ਣ ਹੈ ਉਹਦੇ ਵਿੱਚ ਇਸ ਰਹਿੰਦ ਖੂੰਹਦ ਪਰਾਲੀ ਸਾੜਨ ਦੀ ਅੱਗ ਦਾ ਕਿੰਨਾ ਰੋਲ ਹੈ। ਮਤਲਬ ਮਾਹਿਰਾਂ ਦਾ ਦੱਸਣਾ ਕਿ 10-12% ਰਹਿੰਦ ਖੂੰਹਦ ਦੀ ਅੱਗ ਦਾ ਯੋਗਦਾਨ ਹੁੰਦਾ ਜੀ ਕੁੱਲ ਪ੍ਰਦੂਸ਼ਣ ਦੇ ਵਿੱਚ, ਅਤੇ ਇਹਦਾ ਮਤਲਬ ਬਾਕੀ 90% ਯੋਗਦਾਨ ਕਿਹਦਾ ਜੀ? ਉਸ ਨੂੰ ਆਪਾਂ ਨਾਮਜ਼ਦ ਕਰਨਾ ਕਿ ਨਹੀਂ, ਉਹਦਾ ਜ਼ਿਕਰ ਕਰਨਾ ਕਿ ਨਹੀਂ? ਮਤਲਬ ਚੰਗਾ ਹੋਵੇ ਜੇ ਮਾਨਯੋਗ ਸੁਪਰੀਮ ਕੋਰਟ ਇਹ ਕਹਿੰਦੀ ਕਿ ਪਰਾਲੀ ਨੂੰ ਅੱਗ ਲਾਉਣ ਵਾਲਿਆਂ ਨੂੰ ਵੀ ਗ੍ਰਿਫਤਾਰ ਕਰੋ, ਆਹ ਜਿਹੜੀਆਂ ਫੈਕਟਰੀਆਂ 365 ਦਿਨ ਗੰਦ ਪਾਉਂਦੀਆਂ ਨੇ, ਹੈ ਨਾ, ਪ੍ਰਦੂਸ਼ਣ ਛੱਡਦੀਆਂ ਨੇ, ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਸਰਟੀਫਿਕੇਟ ਲੈ ਕੇ ਵੀ ਉਹਦੇ ਨਿਯਮਾਂ ਦਾ ਪਾਲਣ ਨਹੀਂ ਕਰਦੀਆਂ, ਪਾਣੀ ਵੀ ਪਲੀਤ ਕਰ ਰਹੀਆਂ, ਹਵਾ ਵੀ ਪਲੀਤ ਕਰ ਰਹੀਆਂ, ਲਿਆਓ ਚੱਕ ਕੇ ਕੁਛ ਉਹਨਾਂ ਨੂੰ ਵੀ ਕਿਸੇ ਨੂੰ, ਉਹਨਾਂ ਦੇ ਵੀ ਕਾਂ ਟੰਗ ਲਓ ਕੋਈ 5-4। ਜਿਹੜੀਆਂ ਆਪਣੀਆਂ ਗੱਡੀਆਂ ਬੜੇ ਅਧਿਕਾਰੀਆਂ ਅਫਸਰਾਂ ਨਿਆਣਿਆਂ ਲੋਕਾਂ ਸਾਰਿਆਂ ਦੀਆਂ ਸਾਡੀਆਂ ਸੜਕਾਂ 'ਤੇ ਘੁੰਮਦੀਆਂ ਨੇ, ਕਈ ਤਾਂ ਬੇਮਾਇਨੇ ਘੁੰਮਦੀਆਂ ਨੇ, ਉਹਦਾ ਪ੍ਰਦੂਸ਼ਣ ਦਾ ਕੀ ਕਰਨਾ ਜੀ? ਏਸੀ ਦਾ, ਦਿੱਲੀ ਦੇ ਆਪਣੇ ਕੂੜਾ ਕਰਕਟ ਦਾ, ਗੰਦ ਦਾ, ਉਹਦਾ ਪੋਲਿਊਸ਼ਨ ਦਾ ਕੀ ਕਰਨਾ ਜੀ? ਮਤਲਬ 365 ਦਿਨਾਂ 'ਚੋਂ ਜੇ ਆਪਾਂ ਮੰਨ ਲਈਏ 30-50 ਦਿਨ ਪਰਾਲੀ ਨੂੰ ਅੱਗ ਲੱਗਦੀ ਆ, ਆਪਾਂ ਅੱਗ ਲਾਉਣ ਦੇ ਹਾਮੀ ਨਹੀਂ ਵਿਜੇ ਜੀ, ਅੱਗ ਇਹ ਨਹੀਂ ਲੱਗਣੀ ਚਾਹੀਦੀ। ਜੇ ਲਾ ਰਹੇ ਨੇ ਕਿਸਾਨ ਜਾਣ ਬੁੱਝ ਕੇ ਤਾਂ ਗਲਤ ਆ, ਜੇ ਕਿਸੇ ਕਿਸਾਨ ਜਥੇਬੰਦੀਆਂ ਦੀ ਚੱਕ ਚਾ ਕੇ ਲਾ ਰਹੇ ਨੇ ਤਾਂ ਗਲਤ ਆ, ਪਰ ਜੇ ਉਹ ਲਾਉਣੋਂ ਨਹੀਂ ਹਟ ਪਾ ਰਹੇ ਤਾਂ ਕੀ ਕਦੇ ਕਿਸੇ ਸਿਸਟਮ ਨੇ, ਪ੍ਰਸ਼ਾਸਨ ਨੇ, ਸਰਕਾਰਾਂ ਨੇ, ਅਦਾਲਤਾਂ ਨੇ ਆ ਕੇ ਉਹਨਾਂ ਦੀ ਬਾਂਹ ਫੜ ਕੇ ਪੁੱਛਿਆ ਕਿ ਭਾਈ ਤੇਰਾ ਸਰਦਾ ਕਿਉਂ ਨਹੀਂ ਅੱਗ ਲਾਏ ਬਿਨਾਂ? ਕੀ ਕਿਸਾਨ ਇੰਨਾ ਅਣਜਾਣ ਹੈ, ਉਹਨੂੰ ਇਹ ਪਤਾ ਨਹੀਂ ਗਾ ਕਿ ਅੱਗ ਲਾਇਆ ਤੇ ਇਸ ਧਰਤੀ ਦਾ ਉਤਪਾਦਨ ਵੀ ਘਟਦਾ, ਇਹਦਾ ਅਸਰ ਪਹਿਲਾਂ ਮੇਰੇ ਤੇ ਜਾਊ, ਮੇਰੇ ਪਿੰਡ ਤੇ ਜਾਊ, ਮੇਰੇ ਜਵਾਕਾਂ ਤੇ ਜਾਊ, ਸਾਡੇ ਗਲੀ ਮੁਹੱਲੇ ਚ ਜਾਊ, ਸਾਡੇ ਸੂਬੇ ਚ ਜਾਊ? ਦਿੱਲੀ ਤਾਂ ਬਹੁਤ ਦੂਰ ਹੈ ਜਨਾਬ
ਜੀ।
ਤੇ ਇਹਦੇ ਮਤਲਬ ਇਹ ਜਾਣਦਿਆਂ ਹੋਏ ਵੀ ਜੇ ਅੱਗ ਲਾ ਰਿਹਾ ਤਾਂ ਉਹਦਾ ਕਾਰਨ ਕੀ ਹੈ ਜੀ? ਉਸ ਦੀ ਪੈਦਾਵਾਰ ਦੀ ਫਸਲ ਦਾ ਉਹਨੂੰ ਪੂਰਾ ਮੁੱਲ ਨਹੀਂ, ਤੇ ਪਰਾਲੀ ਸੰਭਾਲਣ ਦਾ ਉਹਦੇ ਨਵਾਂ ਖਰਚਾ
ਜੀ।
ਮਸ਼ੀਨਾਂ ਲਿਆਤੀਆਂ ਜੀ, ਅਸੀਂ ਮਸ਼ੀਨਾਂ ਦਾ ਪ੍ਰਬੰਧ ਕਰਤਾ ਜੀ, ਉਹ ਮਸ਼ੀਨਾਂ ਨੇ ਕਿ ਕੱਪੜੇ ਦਾ ਸਮਾਨ ਹੈ ਜਨਾਬ? ਲੈਣੀ ਕਿਸ ਰੇਟ ਤੇ, ਬਿੱਲ ਕਿਸੇ ਰੇਟ ਤੇ, ਸਬਸਿਡੀ ਦਾ ਖੇਡ ਕੀ, ਕੌਣ ਛੱਕ ਗਿਆ ਕੌਣ ਨਹੀਂ, ਹੈ ਨਾ? ਸਾਲ ਦੇ ਵਿੱਚ ਵਰਤੀਆਂ ਜਾਣੀਆਂ 30 ਤੋਂ 50 ਦਿਨ, ਬਾਕੀ ਸਮਾਂ ਉਹ ਖੜੀਆਂ ਨੇ, ਜੋ ਫਿਰ ਕਿੰਨੀ ਛੇਤੀ ਖਰਾਬ ਹੋ ਜਾਣੀ ਹੈ, 5 ਸਾਲ ਬਾਅਦ ਹੋਰ ਲੈ ਲਓ। ਨਹੀਂ ਤਾਂ ਫਿਰ ਜੇ ਸੱਚਮੁੱਚ ਤੁਹਾਡੀ ਇਹ ਨੀਤੀ ਹੋਵੇ, ਕਿਸਾਨ ਜਥੇਬੰਦੀਆਂ ਤਾਂ ਸਮਾਂ ਸਰ ਕਹਿੰਦੀਆਂ ਰਹੀਆਂ ਕਿ ਪ੍ਰਤੀ ਕੁਇੰਟਲ ਸਾਨੂੰ 100 ਰੁਪਈਆ ਦੇ ਦਿਓ, ਅਸੀਂ ਸੰਭਾਲ ਲਾਂਗੇ ਜੀ ਪਰਾਲੀ ਦੀ, ਸਾਨੂੰ ਖਰਚਾ ਤਾਂ ਦਿਓ ਜਾਂ ਸਾਡੀ ਫਸਲ ਦਾ ਪੂਰਾ ਮੁੱਲ ਆ ਜਾਓ,
ਜੀ
ਜੋ ਸਵਾਮੀਨਾਥਨ ਦੀ ਰਿਪੋਰਟ ਆ ਉਹਦੇ ਤੇ ਆ ਜਾਓ, ਉਹਦੇ ਤੇ ਵੀ ਨਹੀਂ ਆਉਣਾ। ਸੋ ਇਸ ਲਈ ਜੇ ਉਹ ਪੈਸਾ ਮਸ਼ੀਨਾਂ ਵਾਲਾ ਇੱਧਰ ਦੇਣਾ ਸ਼ੁਰੂ ਕਰ ਦੇਣ, ਜਾਂ ਮਾਣਯੋਗ ਅਦਾਲਤਾਂ ਇਹ ਕਹਿ ਦੇਣ ਕਿ ਪਹਿਲਾਂ ਉਹਨਾਂ ਨੂੰ ਬਿਠਾ ਕੇ ਗੱਲ ਤਾਂ ਕਰੋ, ਹਰ ਸਾਲ ਇਹ ਮੁੱਦਾ ਆਉਂਦਾ, ਕਿਉਂ ਇਹਦੇ ਤੇ ਗੰਭੀਰਤਾ ਨਾਲ ਮੰਥਨ ਨਹੀਂ ਹੁੰਦਾ? ਤੇ ਜੇ ਸਮੁੱਚੇ ਪੋਲਿਊਸ਼ਨ ਦੀ ਗੱਲ ਕਰਨੀ ਆ ਤਾਂ ਸਾਰੇ ਪੋਲਿਊਸ਼ਨ ਦੀ ਗੱਲ ਹੋਵੇ, ਇਕੱਲੀ ਰਹਿੰਦ ਖੂੰਹਦ ਕਿਸਾਨੀ ਵਾਲੇ ਪ੍ਰਦੂਸ਼ਣ ਦੀ ਕਿਉਂ
ਜੀ?
ਸੋ ਬੇਸ਼ੱਕ ਅਦਾਲਤ ਦੀ ਹਦਾਇਤ ਆਈ ਹੈ ਤੇ ਸਰਕਾਰਾਂ ਨੂੰ ਕਿਹਾ ਗਿਆ, ਪਰ ਇਹਦੇ ਨਾਲ ਟਕਰਾਅ ਵਧਣ ਦਾ ਫਿਕਰ ਵੀ ਖੜਾ, ਤੇ ਪਰ ਕਿਸਾਨਾਂ ਨੂੰ ਵੀ ਇਸ ਮਸਲੇ ਚੋਂ ਨਿਕਲਣ ਲਈ ਗੰਭੀਰਤਾ ਨਾਲ ਸੋਚਣਾ ਪੈਣਾ, ਉਹਦੇ ਲਈ ਸਰਕਾਰਾਂ ਨੂੰ ਆਪਣਾ ਬਣਦਾ ਰੋਲ ਨਿਭਾਉਣਾ ਪੈਣਾ। ਨਹੀਂ ਅਜੇ ਫੈਸਲੇ ਦੇ ਰੂਪ 'ਚ ਆ ਗਿਆ ਟਿੱਪਣੀ ਤੋਂ ਗਾਂਹ, ਤਾਂ ਫਿਰ ਵੱਡਾ ਮਸਲਾ ਵੀ ਬਣ ਸਕਦਾ।
ਦੀਪਕ, ਜਿਹੜੇ ਫੰਡ ਇਕੱਤਰ ਕੀਤੇ ਜਾ ਰਹੇ ਨੇ ਸਰਕਾਰੀ ਪੱਧਰ 'ਤੇ, ਉਹਦੇ ਬਾਰੇ ਪਿਛਲੇ ਦਿਨਾਂ 'ਚ ਆਪਾਂ ਗੱਲ ਕੀਤੀ ਆ, ਇਹ ਮੇਰੇ ਖਿਆਲ ਜਿਹੜੀ ਆਪਾਂ ਗੱਲ ਕਰਨ ਲੱਗੇ ਹਾਂ, ਇਹ ਸੈਂਟਰ ਸਰਕਾਰ ਵੱਲੋਂ ਇਕੱਠੇ ਕੀਤੇ ਜਾ ਰਹੇ ਫੰਡਾਂ ਬਾਰੇ ਹੈ ਜੀ? ਕਿਉਂਕਿ ਜਦੋਂ ਤੁਸੀਂ ਪਰਸੋਂ ਦੱਸਦੇ ਸੀ ਵੀ ਨੈਸ਼ਨਲ ਆਪਦਾ 'ਤੇ ਐਲਾਨੀ ਨਹੀਂ, ਪਰ ਫੰਡ ਇਕੱਠੇ ਕਰਨ ਲੱਗ ਗਏ, ਸੋ ਇਹ ਫੰਡ ਕੀ ਪੰਜਾਬ ਦੇ ਹੜ੍ਹਾਂ ਵਾਸਤੇ ਇਕੱਠੇ ਹੋ ਰਹੇ ਨੇ ਜਾਂ ਫਿਰ 2027 ਵਾਸਤੇ ਫੰਡ ਇਕੱਠੇ ਕੀਤੇ ਜਾ ਰਹੇ ਨੇ?
ਆਪਾਂ ਨਰਿੰਦਰ ਮੋਦੀ ਹੋਰਾਂ ਵੱਲੋਂ ਉਹਨਾਂ ਦੀ ਸਰਕਾਰ ਵੱਲੋਂ ਦਿੱਤੇ ਇਸ਼ਤਿਹਾਰ ਦੇ ਹਵਾਲੇ ਨਾਲ ਗੱਲ ਕੀਤੀ, ਫਿਰ ਕੱਲ ਮਿਸ਼ਨ ਚੜ੍ਹਦੀ ਕਲਾ ਦੇ ਹਵਾਲੇ ਨਾਲ ਪੰਜਾਬ ਸਰਕਾਰ ਵੱਲੋਂ ਲੋਕਾਂ ਤੋਂ ਝੋਲੀ ਅੱਡ ਕੇ ਮੰਗੇ ਗਏ ਫੰਡਾਂ ਬਾਰੇ ਗੱਲ ਕੀਤੀ। ਸੋ ਮੁੱਖ ਮੰਤਰੀ ਸਾਹਿਬ ਨੇ ਕੱਲ 6 ਮਿੰਟ ਦੀ ਇੱਕ ਵੀਡੀਓ ਪਾਈ ਸੀ, ਉਸ ਵੀਡੀਓ ਤੋਂ ਅੱਗੇ ਵੱਧ ਕੇ ਅੱਜ ਇੱਕ ਗੁਪਤ ਬੈਠਕ ਹੋਈ। ਉਹ ਗੁਪਤ ਬੈਠਕ ਆਨਲਾਈਨ ਬੈਠਕ ਸੀ, ਮਤਲਬ ਕੁਝ ਬੰਦੇ ਇੱਥੋਂ ਸਰਕਾਰ ਦੇ, ਹੈ ਨਾ, ਮੁੱਖ ਮੰਤਰੀ, ਹੋਰ ਮੰਤਰੀ, ਸੰਤਰੀ, ਪਾਰਟੀ ਦੇ ਲੀਡਰ, ਉਹ ਸਾਰੇ ਜੁੜੇ। ਮਤਲਬ ਬੈਠਕ ਸਰਕਾਰੀ ਪੱਧਰ ਤੇ ਸੀ, ਪਰ ਉਹਨੂੰ ਚਲਾ ਰਹੇ ਸੀ ਕੇਜਰੀਵਾਲ ਐਂਡ ਮਨੀਸ਼ ਸਿਸੋਦੀਆ। ਕੌਣ ਨੇ ਜੀ ਉਹ? ਕੀ ਲੱਗਦੇ ਨੇ ਜੀ ਸਰਕਾਰ ਦੇ, ਕਿਵੇਂ ਚਲਾ ਰਹੇ ਨੇ ਜੀ? ਇਹਦਾ ਮਤਲਬ ਸਾਡੀ ਸਰਕਾਰ ਤਾਂ ਡੈਪੂਟੇਸ਼ਨ ਤੇ ਆ ਫਿਰ
ਜੀ,
ਸਾਡੇ ਵਾਲੇ ਮੁੱਖ ਮੰਤਰੀ ਤਾਂ ਫਿਰ ਮਤਲਬ ਠੇਕੇ ਤੇ ਵਾਹੀ ਕਰਨ ਵਾਲੇ ਨੇ ਨਾ, ਮਤਲਬ ਚਲਾ ਤਾਂ ਹੋ ਰਹੇ ਨੇ, ਜ਼ਮੀਨ ਥੋੜੀ ਹੈ ਤੇ ਵਾਹ ਹੋ ਰਹੇ ਨੇ, ਤੇ ਫਿਰ ਕੌਣ ਆ ਮਾਲਕ ਜੀ? ਕਿਹਨੂੰ ਚਾਬੀਆਂ ਸੌਂਪਤੀਆਂ? ਕਹਿ ਰਹੇ ਸੀ ਮੈਂ ਚੌਪਰ ਦੀਆਂ ਚਾਬੀਆਂ ਫੜਾ ਚੱਲਿਆ, ਚਾਬੀਆਂ ਤਾਂ ਉਹ ਲਈ ਬੈਠੇ ਨੇ ਭਾਈ, ਪੰਜਾਬ ਦੀਆਂ ਵੀ ਤੇ ਚੌਪਰ ਦੀਆਂ ਵੀ ਤੇ ਖਜ਼ਾਨੇ ਦੀਆਂ ਵੀ। ਅੱਜ ਗੁਪਤ ਬੈਠਕ ਦੇ ਵਿੱਚ ਬਾਹਾਂ ਖੜੀਆਂ ਕਰਾ ਕੇ ਪੁੱਛਿਆ ਗਿਆ ਕੌਣ ਕਿੰਨੇ ਪੈਸੇ ਦਊਗਾ
ਜੀ,
ਇਹਨਾਂ ਦੇ ਰਾਜ ਸਭਾ ਮੈਂਬਰ, ਹੈ ਨਾ, ਇਹਨਾਂ ਦੇ MP, ਮਤਲਬ ਕਿ ਇਹਨਾਂ ਦਾ ਤਾਜ਼ਾ ਤਾਜ਼ਾ ਬਣਿਆ ਮੰਤਰੀ ਲੁਧਿਆਣੇ ਤੋਂ ਜਿੱਤ ਕੇ, ਇਹਨਾਂ ਦੀ ਪਾਰਟੀ ਦਾ ਪ੍ਰਧਾਨ, ਮੈਂ ਜੀ ਆਪਣੇ ਕੋਲੋਂ ਇੰਨੇ ਦਊਂਗਾ, ਲੋਕਾਂ ਤੋਂ ਇਕੱਠੇ ਕਰਕੇ ਇੰਨੇ ਦਊਂਗਾ, ਕੋਈ ਹੈ 20 ਕਰੋੜ ਦੀ ਗੱਲ ਕਰ ਰਿਹਾ, ਕੋਈ 50 ਕਰੋੜ ਦੀ ਗੱਲ ਕਰ ਰਿਹਾ, ਕੋਈ 10 ਲੱਖ ਦੀ, 10 ਕਰੋੜ ਦੀ ਗੱਲ ਕਰ ਰਿਹਾ, ਇਹ ਕਰੋੜਾਂ 'ਚ ਗੱਲਾਂ ਹੋਈਆਂ ਜੀ ਅੱਜ। ਮਤਲਬ ਜਿਹੜਾ ਕੱਲ ਐਲਾਨ ਕੀਤਾ ਗਿਆ ਮਿਸ਼ਨ ਚੜ੍ਹਦੀ ਕਲਾ, ਉਹਦੇ ਹਵਾਲੇ ਨਾਲ ਕਿ ਜੀ ਆਪਾਂ ਇਹ ਫੰਡ ਇਕੱਠਾ ਕਰਕੇ ਜੀ ਇੱਕ ਵਾਰ ਲੋਕਾਂ 'ਚ ਕੁਛ ਪੈਸੇ ਵੰਡਤੇ ਤਾਂ ਆਪਣੀ ਸੇਵ ਬਣ ਜੂਗੀ ਜੀ, ਆਪਾਂ ਪਿੰਡਾਂ 'ਚ ਪੰਜਾਬ 'ਚ ਮੁੜ ਕੇ ਜਾਣ ਜੋਗੇ ਹੋ ਜਾਵਾਂਗੇ, ਨਹੀਂ ਤਾਂ ਆਪਣੀ ਖਾਸੀ ਥੂ ਥੂ ਹੋ ਰਹੀ ਹੈ। ਹੁਣ ਇਹ ਫੰਡ ਸੱਚਮੁੱਚ ਪੰਜਾਬ ਦੇ ਫਿਕਰ 'ਚ ਇਕੱਠਾ ਕਰਨਾ ਜਾਂ ਇਹਦੇ ਪਿੱਛੇ ਵੀ ਸਕੀਮ ਹੈ? ਮਤਲਬ ਕੱਲ ਉਹ ਜਾਰੀ ਕੀਤਾ ਰੰਗਲਾ ਪੰਜਾਬ ਡੋਟ ਫਲਾਣਾ ਫਲਾਣਾ, ਇਹਦੇ 'ਤੇ ਹੀ ਜਾਓ ਵੈਬਸਾਈਟ 'ਤੇ ਫੰਡ ਪਾਓ। ਹੁਣ ਸਵਾਲ ਇਹ ਖੜਾ, ਲੋਕ ਤਾਂ ਸਰਕਾਰਾਂ ਤੋਂ ਉਮੀਦ ਕਰਦੇ ਹੁੰਦੇ ਆ ਕਿ ਔਖੀ ਘੜੀ 'ਚ ਸਰਕਾਰਾਂ ਸਾਡੀ ਬਾਂਹ ਫੜਨਗੀਆਂ
ਜੀ,
ਇੱਥੇ ਸਰਕਾਰ ਲੋਕਾਂ ਤੋਂ ਮੰਗ ਰਹੀ ਹੈ। ਮਤਲਬ ਜਨਤਾ, ਸੰਸਥਾਵਾਂ, NRI ਵੀ ਸਰਕਾਰ ਦੀ ਨਜ਼ਰ 'ਚ ਨੇ, ਹੈ ਬੜੇ ਕਾਰੋਬਾਰੀ ਵੀ ਸਰਕਾਰ ਦੀ ਨਜ਼ਰ 'ਚ ਨੇ, ਪੋਲੀਟੀਕਲ ਲੀਡਰ ਵੀ ਸਰਕਾਰ ਦੀ ਨਜ਼ਰ 'ਚ ਨੇ। ਮੈਨੂੰ ਤਾਂ ਇਹ ਵੀ ਪਤਾ ਲੱਗਾ ਕਿ ਅੱਜ ਸਰਕਾਰ ਨੇ ਪਟਵਾਰੀਆਂ, ਤਹਿਸੀਲਦਾਰਾਂ, ਡੀਸੀਆਂ, ਐਸਐਸਪੀ ਹੈ ਨਾ, ਜਾਂ ਜਿਨ੍ਹਾਂ ਦੇ ਕਾਰੋਬਾਰੀਆਂ ਦੇ ਕੋਈ ਕੇਸ ਪਏ ਨੇ, ਕਿਸੇ ਬੜੇ ਬੰਦਿਆਂ ਦੀਆਂ ਫਾਈਲਾਂ ਪਈਆਂ ਨੇ, ਉਹਨਾਂ ਦੇ ਵੀ ਨਾਂ ਨੂੰ ਕੱਢ ਲਏ ਵੀ ਕਿ ਇਹਨਾਂ ਤੋਂ ਫੰਡ ਇਕੱਠਾ ਕਰਾਓ, ਜ਼ਿੰਮੇਵਾਰੀਆਂ ਲੱਗੀਆਂ, ਤੇ ਉਹ ਕਿੱਥੋਂ ਇਕੱਠਾ ਕਰਨਗੇ ਜੀ? ਉਹ ਥੱਲੇ ਲੋਕਾਂ ਦੇ ਮਤਲਬ ਕੋਲੋਂ ਇਕੱਠਾ ਕਰਨਗੇ। ਤਾਂ ਇਹ ਕਾਹਦੇ ਲਈ ਹੈ
ਜੀ।
ਕਿ ਸੱਚਮੁੱਚ ਪੰਜਾਬ ਤੇ ਹੀ ਲਾਉਣ ਲਈ, ਪੰਜਾਬ ਤੋਂ ਹੀ ਲੈ ਕੇ? ਤੇ ਫਿਰ ਸੰਸਥਾਵਾਂ, ਲੋਕ ਤਾਂ ਕਹਿੰਦੇ ਵੀ ਜੇ ਅਸੀਂ ਪੰਜਾਬ ਤੇ ਆਪ ਹੀ ਰਹਿਣਾ ਤਾਂ ਲਾ ਹੀ ਰਹੇ, ਫਿਰ ਤੁਹਾਨੂੰ ਕਾਹਨੂੰ ਦਈਏ? ਵਿਜੇ ਜੀ ਜਿਹੜੇ 12,000 ਕਰੋੜ ਦਾ ਹਿਸਾਬ ਨਹੀਂ ਦੇ ਰਹੇ, ਉਹਦੇ ਉੱਤੇ ਕੋਈ ਯਕੀਨ ਕਰੂਗਾ ਕਿ ਅੱਜ ਤੁਹਾਨੂੰ ਪੈਸੇ ਫੜਾ ਦਈਏ? ਪਰ ਕੁਝ ਧਿਰਾਂ ਦਾ ਇਹ ਵੀ ਮੰਨਣਾ ਹੈ ਕਿ ਇੱਥੇ ਗੋਲਮਾਲ ਹੋਊਗਾ ਜੀ, ਕੁਝ ਲੋਕਾਂ ਦੇ ਰੁਕੇ ਕੰਮ ਕਰਾਉਣ ਦੇ ਨਾਂ ਤੇ, ਕੁਝ ਨੂੰ ਈਡੀ ਤੋਂ ਡਰਾ ਕੇ, ਕੁਝ ਨੂੰ ਸਰਕਾਰ ਦੀ ਧੌਂਸ ਦਿਖਾ ਕੇ, ਕੁਝ ਨੂੰ ਪੜੋਸ ਕੇ, ਹੋ ਸਕਦਾ ਜੀ ਬਲੈਕ ਮਨੀ ਲਵੀ ਜਾਵੇ ਤੇ ਫਿਰ ਉਹਦੇ ਨਾਂ ਤੇ ਚੈੱਕ ਕਿਸੇ ਹੋਰ ਤੋਂ ਕਟਾਇਆ ਜਾਵੇ, ਉਹ ਜਿੰਨੇ ਆਉਂਦੇ ਨੇ ਕਿ ਉਹਨੇ ਦੇ ਚਰਚਾਵਾਂ ਨੇ ਲੋਕਾਂ 'ਚ ਅੱਜ ਦੀ ਇਹਨਾਂ ਦੀ ਇਸ ਗੁਪਤ ਬੈਠਕ ਤੋਂ ਬਾਅਦ, ਕਿ ਉਹ ਕਿਸੇ ਦਾ ਬਲੈਕ ਮਨੀ ਕਿਤੋਂ ਵਾਈਟ ਹੋਊ, ਕਿਤੋਂ ਕੁਝ ਹੋਊ, ਤੇ ਉਹ ਪੈਸਾ ਬਾਅਦ 'ਚੋਂ 227 ਲਈ ਵੀ ਵਰਤਿਆ ਜਾ ਸਕਦਾ ਜੀ। ਵੀ ਜਦੋਂ ਵੀ ਸਰਕਾਰ ਦੇ ਤੌਰ ਤੇ, ਅਧਿਕਾਰਕ ਤੌਰ ਤੇ ਤੁਹਾਡੇ ਕੋਲ ਆਏ 12,000 ਕਰੋੜ ਦੇ ਫੰਡ ਦਾ ਹਿਸਾਬ ਨਹੀਂ, ਜਿਵੇਂ ਨਰਿੰਦਰ ਮੋਦੀ ਹੋਰਾਂ ਨੇ ਕੋਰੋਨਾ ਦੇ ਦੌਰਾਨ ਪੀਐਮ ਕੇਅਰ ਫੰਡ ਬਣਾ ਕੇ ਕੋਈ ਹਿਸਾਬ ਨਹੀਂ ਦਿੱਤਾ,
ਜੀ
ਉਵੇਂ ਕੀ ਗਰੰਟੀ ਆ ਜੀ ਤੁਸੀਂ ਕਿਹੜੇ ਤਰੀਕਾ ਕਰਨਾ ਲੈਣਾ ਤੇ ਕੌਣ ਹਿਸਾਬ ਦਊ ਕੌਣ ਨਹੀਂ? ਸੋ ਇਹ ਪੰਜਾਬ ਨੂੰ ਹੜਾਂ ਚੋਂ ਕੱਢਣਾ ਹੈ ਕਿ ਆਪਣੀ ਪਾਰਟੀ ਦਾ ਫਸਿਆ ਹੋਇਆ ਗੱਡਾ 227 'ਚ ਕੱਢਣ ਲਈ ਖੇਡ ਹੋ ਰਹੀ ਹੈ? ਇਹ ਸਵਾਲ ਵੱਡਾ।
ਦੀਪਕ ਜੀ, ਪਿਛਲੇ ਦਿਨੀ ਹੁਣ ਮੇਰੇ ਖਿਆਲ ਮਹੀਨੇ ਕੁ ਦਾ ਸਮਾਂ ਹੋ ਗਿਆ ਜਦੋਂ ਰਾਹੁਲ ਗਾਂਧੀ ਨੇ ਇੱਕ ਬੜੀ ਵਿਸਥਾਰਤ ਪ੍ਰੈਜੈਂਟੇਸ਼ਨ ਦਿੱਤੀ ਸੀ ਵੋਟ ਚੋਰੀ ਵਾਲੇ ਮਾਮਲੇ ਦੇ ਵਿੱਚ, ਉੱਤੇ ਬੜੀ ਡਿਸਕਸ਼ਨ ਹੋਈ ਸੀ, ਤੁਸੀਂ ਬੜੀ ਡਿਟੇਲ ਸਹਿਤ ਉੱਤੇ ਹੈ ਨਾ ਗੱਲਬਾਤ ਆਪਾਂ ਕੀਤੀ ਸੀ। ਹੁਣ ਰਾਹੁਲ ਗਾਂਧੀ ਨੇ ਕੀ ਵੋਟ ਚੋਰੀ ਦਾ ਕੋਈ ਹੋਰ ਨਵਾਂ ਨਮੂਨਾ, ਕੋਈ ਨਵੀਂ ਮਿਸਾਲ ਪੇਸ਼ ਕੀਤੀ ਹੈ ਜੀ?
ਬਿਲਕੁਲ ਜੀ, ਅੱਜ ਫਿਰ ਉਸੇ ਤਰ੍ਹਾਂ ਮੀਡੀਆ ਦੇ ਸਾਹਮਣੇ ਆਏ ਸੀ ਰਾਹੁਲ ਗਾਂਧੀ। ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ ਇਸ ਤੋਂ ਪਹਿਲਾਂ 7 ਅਗਸਤ ਦਾ ਦਿਨ ਸੀ ਉਹ, ਜਿਸ ਦਿਨ ਰਾਹੁਲ ਗਾਂਧੀ ਮੀਡੀਆ ਸਾਹਮਣੇ ਆਏ ਸੀ, ਉਹਨੇ ਵੱਡੇ ਖੁਲਾਸੇ ਕੀਤੇ ਸੀ ਵੋਟ ਚੋਰੀ ਦੇ, ਇੱਕ ਹਲਕੇ ਦੇ ਹਵਾਲੇ ਨਾਲ ਵੀ ਦੱਸਤਾ ਸੀ ਕਿ ਕਿਵੇਂ ਵੋਟ ਕਿੰਨੀ ਇੱਧਰ ਉੱਧਰ ਹੋਈ,
ਜੀ
ਤੇ ਉਹ ਤੋਂ ਬਾਅਦ ਸਰਕਾਰ ਨੇ ਉਹਨਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ, ਐਂ ਚੋਣ ਕਮਿਸ਼ਨ ਨੂੰ ਨੋਟਿਸ ਜਾਰੀ ਕਰਨ ਦੀ ਕੋਸ਼ਿਸ਼ ਕੀਤੀ, ਕਾਫੀ ਕੁਝ ਹੋਇਆ। ਪਰ ਅੱਜ ਫਿਰ ਇੱਕ ਨਵੇਂ ਤਰੀਕੇ ਨਾਲ ਰਾਹੁਲ ਗਾਂਧੀ ਸਾਹਮਣੇ ਆਏ, ਉਹ ਕਹਿੰਦੇ ਵੀ ਹੁਣ ਆ ਡਿਲੀਟ ਕਰਨ ਵਾਲਾ ਮਾਮਲਾ ਹੈ, ਕਿ ਆਨਲਾਈਨ ਵੋਟ ਡਿਲੀਟ ਕਿਵੇਂ ਹੋ ਜਾਂਦੀ ਹੈ, ਆਨਲਾਈਨ ਵੋਟ ਕਿਵੇਂ ਬੰਦੇ ਦੀ ਖਤਮ ਹੋ ਜਾਂਦੀ ਹੈ। ਅੱਜ ਉਹਨਾਂ ਨੇ ਬਕਾਇਦਾ ਤੌਰ ਤੇ ਕੁਝ ਬੰਦੇ ਜਨਤਕ ਤੌਰ ਤੇ ਸਟੇਜ ਤੇ ਮੀਡੀਆ ਸਾਹਮਣੇ ਪੇਸ਼ ਵੀ ਕੀਤੇ ਤੇ ਉਹਨਾਂ ਨੇ ਕੁਝ ਸਵਾਲ ਖੜੇ ਕੀਤੇ, ਕੁਝ ਦੋਸ਼ ਮੜੇ ਤੇ ਕੁਝ ਉਹਨਾਂ ਨੇ ਮੰਗਾਂ ਖੜੀਆਂ ਕੀਤੀਆਂ ਕਿ ਆਹ ਮੰਗ ਪੂਰੀ ਹੋਣੀ ਚਾਹੀਦੀ ਹੈ। ਪਰ ਜਿੱਦਾਂ ਹੀ ਉਹਨਾਂ ਦੀ ਪ੍ਰੈਸ ਕਾਨਫਰੰਸ ਖਤਮ ਹੁੰਦੀ ਹੈ, ਉਸ ਤੋਂ ਬਾਅਦ ਇਸ ਤੋਂ ਪਹਿਲਾਂ ਕਿ ਚੋਣ ਕਮਿਸ਼ਨ ਉਹਨਾਂ ਦੇ ਸਵਾਲਾਂ ਦਾ ਜਵਾਬ ਦੇਵੇ, ਵੀ ਵਿਰੋਧੀ ਧਿਰ ਦਾ ਲੀਡਰ ਹੈ
ਜੀ,
ਲੋਕਾਂ ਨੇ ਚੁਣਿਆ, ਜੇ ਪ੍ਰਧਾਨ ਮੰਤਰੀ ਚੁਣਿਆ ਤਾਂ ਉਹਨੂੰ ਵੀ ਐਮਪੀ ਦਾ ਚੁਣਿਆ, ਸੋ ਇਸ ਲਈ ਉਹਦੇ ਸਵਾਲਾਂ ਦਾ ਜਵਾਬ ਦੇਣਾ ਤਾਂ ਇਲੈਕਸ਼ਨ ਕਮਿਸ਼ਨ ਦੀ ਜ਼ਿੰਮੇਵਾਰੀ ਤਾਂ ਬਣਦੀ ਹੈ ਨਾ, ਤਸੱਲੀ ਤਾਂ ਕਰਾਓ, ਕਿਉਂਕਿ ਵੋਟ ਚੋਰੀ ਦਾ ਮੁੱਦਾ ਹੁਣ ਇਕੱਲੇ ਰਾਹੁਲ ਗਾਂਧੀ ਦਾ ਮੁੱਦਾ ਨਹੀਂ, ਉਹਦੇ ਹਵਾਲੇ ਨਾਲ ਜਿਹੜੇ ਬੀਜੇਪੀ ਨੂੰ ਵੋਟਾਂ ਪਾਉਣ ਵਾਲੇ ਨੇ ਉਹਨਾਂ ਨੂੰ ਵੀ ਸ਼ੰਕੇ ਛੋਪੇ ਹੋਣ ਲੱਗ ਪਏ ਕਿ ਕਿਤੇ ਸੱਚਮੁੱਚ ਕੋਈ ਗੜਬੜ ਤਾਂ ਨਹੀਂ ਹੁੰਦੀ, ਮੈਂ ਵੋਟ ਇੱਕ ਪਾ ਕੇ ਉਹਨਾਂ ਮੇਰੀ ਤਿੰਨ ਤਾਂ ਨਹੀਂ ਗਿਣਲੀਆਂ ਜਾਂਦੀਆਂ, ਅਗਲੇ ਕਹਿੰਦੇ। ਸੋ ਇਸ ਲਈ ਜਿਹੜੇ ਇਹ ਸ਼ੰਕੇ ਛੋਪੇ ਨੇ ਉਹ ਦੂਰ ਕਰਨਾ ਕਿਹਦੀ ਜ਼ਿੰਮੇਵਾਰੀ ਹੈ? ਚੋਣ ਕਮਿਸ਼ਨ ਦੀ। ਪਰ ਰਾਹੁਲ ਗਾਂਧੀ ਦੀ ਪ੍ਰੈਸ ਕਾਨਫਰੰਸ ਤੋਂ ਜਵਾਬ ਦੇਣ ਕੌਣ ਆਉਂਦਾ ਹੈ? ਬੀਜੇਪੀ ਦੇ ਕੇਂਦਰ ਸਰਕਾਰ ਦੇ ਮੰਤਰੀ। ਬਈ ਅਗਲਾ ਕਹਿੰਦਾ ਮੈਂ ਤਾਂ ਨਾਮ ਹੀ ਨਹੀਂ ਲਿਆ ਤੁਹਾਡਾ ਅੱਜ, ਮੈਂ ਤਾਂ ਸਵਾਲ ਚੋਣ ਕਮਿਸ਼ਨ ਨੂੰ ਕਰ ਰਿਹਾ, ਜਵਾਬ ਦੇਣ ਤੁਸੀਂ ਆ ਜਾਂਦੇ ਹੋ। ਪਰ ਇਹ ਸਭ ਦੇ ਬਾਵਜੂਦ ਵੀ ਰਾਹੁਲ ਗਾਂਧੀ ਨੇ ਜਿਹੜੇ 3-4 ਗੱਲਾਂ ਖੜੀਆਂ ਕੀਤੀਆਂ ਸਵਾਲਾਂ ਦੇ ਰੂਪ ਚ, ਮੰਗ ਦੇ ਰੂਪ ਚ ਹੈ ਜਾਂ ਦੋਸ਼ਾਂ ਦੇ ਰੂਪ ਚ, ਆਰੋਪਾਂ ਦੇ ਰੂਪ ਚ, ਉਹ ਮੈਂ 3 ਕੁ ਪੁਆਇੰਟ ਰੱਖ ਦਿੰਦਾ ਜੀ।
ਜੀ
3 ਤਾਂ ਉਹਦੇ ਸਵਾਲ ਸੀ, ਉਹ ਕਹਿੰਦਾ ਵੀ ਐਂਟੀ ਇਨਕੁਐਸ ਜਿਹੜੀ ਹੈ ਨਾ, ਇਨਕੁਐਂਸੀ ਹੁੰਦੀ ਹੈ
ਜੀ,
ਕਿ ਉਹ ਜਦੋਂ ਬੰਦਾ ਸਰਕਾਰ ਦੇ ਵਿੱਚ ਹੁੰਦਾ ਹੈ ਤੇ ਉਹ ਤੋਂ ਬਾਅਦ ਚੋਣਾਂ ਆਉਂਦੀਆਂ
ਐਂਟੀ
ਤਾਂ ਉਹਦੇ
ਇਨਕਮਬੈਂਸੀ ਹੈ
ਵਿੱਚ
ਜੀ
ਕਹਿੰਦੇ ਕਿ
ਜੀ
ਹਾਂ, ਉਹ ਕਹਿੰਦੇ ਬੀਜੇਪੀ ਦੇ ਖਿਲਾਫ ਕਦੇ ਕਿਉਂ ਨਹੀਂ ਆਈ, ਕਹਿੰਦੇ ਕਿ ਜੇ ਸਾਰੀਆਂ ਪਾਰਟੀਆਂ ਨੂੰ ਤਾਂ ਸਾਹਮਣਾ ਕਰਨਾ ਪੈਂਦਾ, ਬੀਜੇਪੀ ਅਜਿਹਾ ਕੀ ਹੈ ਕਿ ਉਹਨੂੰ ਕਦੇ ਵੀ ਸਾਹਮਣਾ ਨਹੀਂ ਕਰਨਾ ਪਿਆ, ਇੱਕ ਤਾਂ ਕਹਿੰਦੇ ਮੇਰਾ ਸਵਾਲ ਹੈ। ਦੂਜਾ ਉਹ ਕਹਿੰਦੇ ਕਿ ਪਹਿਲਾਂ ਜਦੋਂ ਤਕਨੀਕ ਦੀ ਕਮੀ ਸੀ ਤਾਂ ਚੋਣਾਂ ਘੱਟ ਸਮੇਂ 'ਚ ਹੁੰਦੀਆਂ ਸੀ, ਜਦੋਂ ਹੁਣ ਤਕਨੀਕ ਆ ਗਈ, ਉਹਦੀ ਤਕਨੀਕ ਦੀ ਤੇਜ਼ੀ ਦੇ ਹਿਸਾਬ ਨਾਲ ਤਾਂ ਚੋਣਾਂ ਛੇਤੀ ਨਿਬੜਨੀਆਂ ਚਾਹੀਦੀਆਂ,
ਜੀ
ਇੱਕ ਦਿਨ 'ਚ, 2 ਦਿਨ 'ਚ, ਹਫ਼ਤੇ 'ਚ ਇਕੱਠੀਆਂ ਕਿਉਂ ਨਹੀਂ ਹੁੰਦੀਆਂ? ਫਿਰ ਉਹ ਕਹਿੰਦੇ ਚੋਣ ਕਮਿਸ਼ਨ ਇਲੈਕਟ੍ਰੋਨਿਕ ਡਾਟਾ ਕਿਉਂ ਨਹੀਂ ਉਪਲਬਧ ਕਰਾਉਂਦਾ, ਉਹ ਤੋਂ ਕਿਉਂ ਭੱਜਦਾ? ਜਾਣ ਬੁੱਝ ਕੇ ਵੋਟਰ ਲਿਸਟ ਅਜਿਹੀਆਂ ਦਿੰਦਾ ਜਿਹੜੀਆਂ ਮਸ਼ੀਨਾਂ ਨਾਲ ਪੜ੍ਹੀਆਂ ਵੀ ਨਾ ਜਾ ਸਕਣ।
ਜੀ
ਫਿਰ ਉਹ ਕਹਿੰਦੇ ਉਹਨਾਂ ਨੇ ਰੋਪ ਮੜੇ ਦੇ ਸੱਦੇ, ਕਹਿੰਦੇ ਚੋਣ ਕਮਿਸ਼ਨ ਸੀਸੀਟੀਵੀ ਫੁਟੇਜ ਦਿੰਦਾ ਹੀ ਨਹੀਂ, ਕਿਉਂਕਿ ਸਬੂਤ ਹੀ ਉਹਦੇ ਵਿੱਚ ਪਏ ਹੁੰਦੇ ਨੇ ਕਿ ਕਿਹਦੀ ਵੋਟ ਕੱਟੀ ਗਈ, ਕਿਹੜਾ ਵੋਟ ਪਾ ਗਿਆ, ਕਿਹਦੀ ਪੈ ਗਈ, ਕਿੰਨੀਆਂ ਪਈਆਂ। ਉਹ ਕਹਿੰਦੇ ਫੁਟੇਜ ਸੀਸੀਟੀਵੀ ਤੇ ਉਪਲਬਧ ਨਹੀਂ। ਫਿਰ ਉਹ ਕਹਿੰਦੇ ਚੋਣ ਕਮਿਸ਼ਨ ਸਬੂਤਾਂ ਨੂੰ ਲੁਕਾਉਂਦਾ ਤੇ ਫਰਜ਼ੀ ਵੋਟਿੰਗ ਦੇ ਵਿੱਚ ਖੁਦ ਸਾਥ ਦਿੰਦਾ। ਇਹ ਵੱਡਾ ਸਵਾਲ ਹੈ ਜੀ, ਫਿਰ ਜਵਾਬ ਦੇਵੇ ਨਾ ਚੋਣ ਕਮਿਸ਼ਨ ਇਹਨਾਂ ਪਹਿਲੂਆਂ ਦੇ। ਸਵੇਰ ਨੂੰ ਕਹਿ ਕੇ ਚੱਕੋ ਜੀ ਪਿਛਲੀਆਂ 5 ਚੋਣਾਂ ਦੀ ਫੁਟੇਜ ਅਸੀਂ ਰਿਲੀਜ਼ ਕਰਦੇ ਹਾਂ, ਹੈਨਾ, ਆਹ ਚੱਕੋ ਜੀ ਸਾਰੇ ਸਬੂਤ ਜਿਹੜੇ ਤੁਸੀਂ ਮੰਗਦੇ ਹੋ ਅਸੀਂ ਦਿੰਦੇ ਹਾਂ। ਇੱਥੇ ਤੱਕ ਪ੍ਰੈਸ ਕਾਨਫਰੰਸ ਕਰਨ ਲੱਗੇ, ਕਹਿੰਦੇ ਵੈਬਸਾਈਟਾਂ ਸਰਵਰ ਡਾਊਨ ਕਰ ਦਿੱਤੇ ਜਾਂਦੇ ਨੇ, ਇੱਥੋਂ ਤੱਕ ਦੇ ਪਹਿਲੂ ਨੇ। ਫਿਰ ਉਹਨਾਂ ਨੇ ਦੋ ਮੰਗਾਂ ਵੀ ਕੀਤੀਆਂ। ਉਹ ਕਹਿੰਦੇ ਮੈਂ ਮਾਣਯੋਗ ਜੁਡੀਸ਼ੀਅਲ ਤੋਂ ਮੰਗ ਕਰਦਾ ਕਿ ਬਈ ਇਸ ਮਾਮਲੇ 'ਚ ਉਹ ਸਿੱਧੀ ਦਖਲ ਦੇਵੇ। ਫਿਰ ਉਹ ਕਹਿੰਦੇ ਚੋਣ ਕਮਿਸ਼ਨ ਚੋਣ ਦੀ ਰੱਖਿਆ ਕਰਨ ਲਈ ਬਣਾਈ ਸੀ, ਪਰ ਮੇਰੀ ਮੰਗ ਹੈ ਕਿ ਉਹ ਚੋਣ ਦੀ ਰੱਖਿਆ ਕਰੇ, ਨਾ ਕਿ ਇੱਕ ਕਿਸੇ ਖਾਸ ਧਿਰ ਦੀ ਰੱਖਿਆ ਕਰੇ। ਸੋ ਉਹਨਾਂ ਨੇ ਅੱਜ ਫਿਰ ਕਈ ਸਵਾਲ ਖੜੇ ਕੀਤੇ ਨੇ। ਸਵੇਰ ਤੋਂ ਇੱਥੇ ਬਹਿਸ ਛੱਡਣੀ ਹੈ। ਅੱਜ ਕਈ ਮੰਤਰੀ ਕੇਂਦਰ ਸਰਕਾਰ ਦੇ ਵਿਚਾਰ 'ਚ ਆਏ ਸੀ, ਮੈਨੂੰ ਸਮਝ ਨਹੀਂ ਆਇਆ ਕਿ ਚੋਣ ਕਮਿਸ਼ਨ ਦੇ ਉੱਤੇ ਖੜੇ ਹੋਏ ਸਵਾਲਾਂ ਦੇ ਉੱਤੇ ਸਰਕਾਰ ਆਪਣਾ ਪੱਖ ਰੱਖਣ ਕਿਉਂ ਆ ਜਾਂਦੀ, ਇਹਦਾ ਮਤਲਬ ਕਿ ਦਾਲ 'ਚ ਕਾਲਾ ਕਿ ਦਾਲੇ ਕਾਲੀ ਹੈ।
ਅੱਛਾ ਦੀਪਕ ਜੀ, ਦੱਸਿਓ ਹੁਣ EVM ਦੇ ਵਿੱਚ ਉਮੀਦਵਾਰਾਂ ਦੀ ਕਲਰਡ ਫੋਟੋ ਹੋਇਆ ਕਰੇਗੀ ਜੀ?
ਬਿਲਕੁਲ ਜੀ, ਇਹ ਚੋਣ ਕਮਿਸ਼ਨ ਦੀ ਚੰਗੀ ਪਹਿਲਕਦਮੀ ਕਹੀ ਜਾ ਸਕਦੀ ਹੈ। ਅਸਲ ਦੇ ਵਿੱਚ ਕੀ ਹੈ ਕਿ ਜਦ ਤੋਂ EVM ਰਾਹੀਂ ਵੋਟਿੰਗ ਸ਼ੁਰੂ ਹੋਈ ਹੈ, ਉਸ ਦੇ ਵਿੱਚ ਜਿਹੜੀਆਂ ਬਲੈਕ ਐਂਡ ਵਾਈਟ ਹੁੰਦੀਆਂ ਨੇ, ਮਤਲਬ ਜੇ ਹੁੰਦਾ ਵੀ ਹੈ ਤਾਂ ਇੱਕ ਪੇਜ ਮੰਨ ਲਓ ਕਲਰ ਹੈ, ਉਹਦੇ ਉੱਤੇ ਫੋਟੋ, ਜੇ ਥੱਲੇ ਲਾਲ ਪੇਪਰ ਹੈ, ਹਰਾ ਪੇਪਰ ਹੈ, ਨੀਲਾ ਪੇਪਰ ਹੈ, ਉਹਦੇ ਉੱਤੇ ਫੋਟੋ ਬਲੈਕ ਐਂਡ ਵਾਈਟ ਹੋ ਹੈ, ਮਤਲਬ ਇੱਕੋ ਰੰਗ ਦੀ ਹੋ ਹੈ ਨਾ। ਸੋ ਜਾਂ ਚਿੱਟਾ ਹੈ ਤਾਂ ਉਹਦੇ ਉੱਤੇ ਬਲੈਕ ਹੈ। ਉਹ ਤਸਵੀਰਾਂ ਅਜਿਹੀਆਂ ਹੁੰਦੀਆਂ ਕਿ ਕਈ ਵਾਰ ਸਿਆਹੀ ਇੰਨੀ ਫੈਲੀ ਹੁੰਦੀ, ਨਾ ਤਾਂ ਰੰਗ ਸਹੀ ਦਿਖਦਾ ਬੰਦੇ ਦੀ, ਜਾਂ ਤਾਂ ਜਮਾਂ ਹੀ ਕਾਲੀ ਕਰ ਦਿੱਤੀ ਜਾਂਦੀ ਹੈ, ਜਮਾਂ ਹੀ ਚਿੱਟੀ ਜਿਹੀ ਹੁੰਦੀ ਹੈ, ਸਕੈਚ ਜਿਹਾ ਹੀ ਲੱਗਦਾ ਉਹ। ਸੋ ਬੰਦਿਆਂ ਦੀ ਪਹਿਚਾਣ ਨਹੀਂ ਸਹੀ ਆਉਂਦੀ, ਫਿਰ ਇਸ ਤਰ੍ਹਾਂ ਨਾਮ ਵੀ ਕਈ ਵਾਰ ਫੈਲ ਜਾਂਦੇ ਨੇ। ਸੋ ਹੁਣ ਚੋਣ ਕਮਿਸ਼ਨ ਪਹਿਲਕਦਮੀ ਕਰਨ ਜਾ ਰਿਹਾ। ਮੇਰੇ ਧਿਆਨ 'ਚ ਹੈ ਕਿ 1982 ਦੀ ਸ਼ਾਇਦ ਕੇਰਲਾ ਦੀ ਸੀਟ ਸੀ, ਜਦੋਂ ਮਤਲਬ ਕਿ 19 ਮਈ 1982 ਦੇ ਵਿੱਚ ਕੇਰਲਾ ਦੀ ਇੱਕ ਸੀਟ ਦੇ ਉੱਤੇ ਚੋਣ ਸੀ, ਜਦੋਂ EVM ਦੀ ਪਹਿਲੀ ਵਾਰ ਵਰਤੋਂ ਹੁੰਦੀ ਹੈ
ਜੀ।
ਪਰ ਜਿਹੜੀਆਂ ਬਲੈਕ ਐਂਡ ਵਾਈਟ ਫੋਟੋਆਂ ਵੀ ਉਮੀਦਵਾਰਾਂ ਦੀ ਵਰਤੋਂ ਸ਼ੁਰੂ ਹੁੰਦੀ ਹੈ 2015 'ਚ ਸ਼ੁਰੂ ਹੁੰਦੀ ਹੈ ਜਾ ਕੇ। ਸੋ 10 ਸਾਲ ਬਾਅਦ ਹੁਣ ਇਹਦੇ ਵਿੱਚ ਨਵਾਂਪਣ ਆਏਗਾ ਕਿ ਉਮੀਦਵਾਰ ਦੀ ਫੋਟੋ ਪੂਰੀ ਕਲਰਫੁੱਲ ਹੋਏਗੀ, ਮਤਲਬ ਗਲੇਸ ਪੇਪਰ ਪੂਰਾ ਕਲਰ ਪੇਜ ਉਹ ਵਿੱਚ ਹੋਏਗਾ EVM ਦੇ ਵਿੱਚ, ਤੇ ਉਹਦੇ ਨਾਲ ਉਹਨਾਂ ਦਾ ਉਮੀਦਵਾਰ ਦਾ ਨਾਮ, ਚੋਣ ਨਿਸ਼ਾਨ, ਉਹ ਸਾਰਾ ਕੁਛ ਸਪਸ਼ਟ ਰੂਪ ਦੇ ਵਿੱਚ ਹੋਏਗਾ, ਤਾਂ ਕਿ ਵਿਅਕਤੀ ਫੋਟੋ ਵੀ ਪਛਾਣ ਸਕੇ ਤੇ ਨਾਮ ਵੀ ਸਹੀ ਰੂਪ 'ਚ ਪੜ੍ਹ ਸਕੇ। ਔਰ ਇਸ ਕਲਰ EVM ਵਾਲੀ ਰਾਹੀਂ ਵੋਟਾਂ ਪੈਣ ਦੀ ਪ੍ਰਕਿਰਿਆ ਬਿਹਾਰ ਵਿਧਾਨ ਸਭਾ ਚੋਣਾਂ ਤੋਂ ਸ਼ੁਰੂ ਹੋਣ ਜਾ ਰਹੀ ਹੈ, ਜਦੋਂ ਕਿ ਦੂਸਰੇ ਪਾਸੇ ਜਿਹੜੀ ਬਿਹਾਰ ਵਿਵਾਦਾਂ 'ਚ ਵੋਟ ਸੁਧਾਈ ਕਰਕੇ ਉਸ ਨੂੰ ਚੋਣ ਕਮਿਸ਼ਨ ਪੂਰੇ ਮੁਲਕ 'ਚ ਲਾਗੂ ਕਰਨ ਜਾ ਰਿਹਾ। ਜਿਵੇਂ ਆਪਾਂ ਪੰਜਾਬ 'ਚ ਹੜ੍ਹਾਂ ਦੇ ਪਹਿਲੂ 'ਤੇ ਗੱਲ ਕਰ ਰਹੇ ਸੀ, ਹੈਂ ਫਿਰ ਮਤਲਬ ਕਿ ਹੁਣ ਆ ਯੂਪੀ ਬਿਹਾਰ ਵਾਲਾ ਮੁੱਦਾ ਆ ਗਿਆ, ਹੁਣ ਆ ਫੰਡਾਂ ਦੀ ਲੈਣ ਦੇਣ ਵਾਲਾ ਮੁੱਦਾ ਸਿਰ 'ਤੇ ਖੜ੍ਹਾ ਹੈ, ਆਉਂਦੇ ਦਿਨਾਂ 'ਚ ਪੰਜਾਬ ਦੇ ਲਈ ਜਿਹੜਾ ਵੱਡਾ ਮੁੱਦਾ ਬਣਨਾ, ਉਹ ਮੈਨੂੰ ਲੱਗਦਾ ਵੋਟ ਸੁਧਾਈ ਦਾ ਮੁੱਦਾ ਪੰਜਾਬ 'ਚ ਵੀ ਵੱਡਾ ਮੁੱਦਾ ਬਣੂਗਾ ਜੀ।
ਦੀਪਕ ਜੀ, ਸਮਾਂ ਦੇਣ ਲਈ ਬਹੁਤ ਧੰਨਵਾਦ, ਕੱਲ੍ਹ ਨੂੰ ਫਿਰ ਗੱਲ ਕਰਦੇ ਹਾਂ ਜੀ, ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ।
ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ,
ਥੈਂਕ ਯੂ ਜੀ।